ਵਾਹਿਗੁਰੂ ਵਾਹਿਗੁਰੂ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋ ਜੀ ਰਾਜਾ ਸ਼ਿਵਨਾਭ ਪੱਕਾ ਕਰਨਾ ਚਾਹੁੰਦਾ ਹੈ ਕਿ ਇਹੀ ਸ਼੍ਰੀ ਨਾਨਕ ਜੀ ਹਨ ਜਿਨ੍ਹਾਂ ਬਾਰੇ ਭਾਈ ਮਨ ਸੁਖ ਜੀ ਦੱਸ ਕੇ ਗਿਆ ਸੀ ਅਤੇ ਜਦੋਂ ਮਹਾਰਾਜ ਜੀ ਹੋਣਾਂ ਦੇ ਮੁੱਖ ਚੋਂ ਸ਼ਬਦ ਦੀ ਆਖਰੀ ਤੁੱਕ ਵਿੱਚ ਉਹਨਾਂ ਦਾ ਨਾਮ ਸੁਣਦਾ ਹੈ ਅਤੇ ਬਹੁਤ ਖੁਸ਼ ਹੁੰਦਾ ਹੈ ਚਰਨਾਂ 'ਤੇ ਡਿੱਗਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਹੁਣ ਮਹਿਲਾਂ ਵਿੱਚ ਚੱਲੋ ਬਹੁਤ ਦਿਨ ਹੋ ਗਏ ਸੀ ਤੁਹਾਨੂੰ ਉਡੀਕਦਿਆਂ ਨੂੰ ਮਹਾਰਾਜ ਜੀ ਕਹਿੰਦੇ ਰਾਜਾ ਸ਼ਿਵਨਾਭ ਤੁਸੀਂ ਇੱਕ ਧਰਮਸ਼ਾਲਾ ਬਣਾਓ ਅਤੇ ਅਸੀਂ ਉਸ ਧਰਮਸ਼ਾਲਾ ਵਿੱਚ ਜਾਵਾਂਗੇ ਸ਼ਿਵਨਾਭ ਨੇ ਉਸੇ ਵਕਤ ਹੀ ਬਹੁਤ ਸਾਰੇ ਮਜ਼ਦੂਰ ਔਰ ਮਿਸਤਰੀ ਲਾ ਕੇ ਅੱਠਾਂ ਦਿਨਾਂ ਵਿੱਚ ਬਹੁਤ ਸੋਹਣੀ ਧਰਮਸ਼ਾਲਾ ਤਿਆਰ ਕਰਵਾ ਲਈ ਉਸਦੇ ਬਹੁਤ ਸੁੰਦਰ ਬੂਹੇ ਬਾਰੀਆਂ ਲਾਏ ਉਸ ਵਿੱਚ ਚੰਦਨ ਕਪੂਰ ਅਗਰ ਦਾ ਲੇਪ ਕੀਤਾ ਬੜੇ ਖੂਬਸੂਰਤ ਕੀਮਤੀ ਦੁਸ਼ਾਲੇ ਵਿਛਾਏ ਅਤੇ ਇੱਕ ਮਹਾਰਾਜ ਜੀ ਹੋਰਾਂ ਲਈ ਪਲੰਗ ਡਾਇਆ ਉਸ 'ਤੇ ਵਿਛਾਉਣਾ ਕੀਤਾ ਅਤੇ ਫਿਰ ਅਨੇਕ ਪ੍ਰਕਾਰ ਦੇ ਗੁਲਾਬ ਦੇ ਅਤਰ ਛਿੜਕੇ ਸਾਰੀ ਧਰਮਸ਼ਾਲਾ ਮਹਿਕ ਰਹੀ ਹੈ ਫਿਰ ਸ਼ਿਵਨਾਭ ਆਪਣੇ ਸਾਰੇ ਮੰਤਰੀਆਂ ਨੂੰ ਲੈ ਕੇ ਮਹਾਰਾਜ ਜੀ ਹੋਰਾਂ ਨੂੰ ਲੈਣ ਜਾਂਦਾ ਹੈ ਉਸ ਬਾਗ ਵਿੱਚੋਂ ਅਤੇ ਸਾਰੇ ਸ਼ਹਿਰ ਵਿੱਚ ਖਬਰ ਹੋ ਗਈ ਹੈ ਹੁਣ ਤੱਕ ਜਿਸ ਜਿਨ੍ਹਾਂ ਸੰਤਾਂ ਦੇ ਆਇਆ ਰਾਜੇ ਦਾ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ ਸੀ ਰਾਜਾ ਉਹਨਾਂ ਰਾਜੇ ਨੇ ਉਹਨਾਂ ਸੰਤਾਂ ਲਈ ਧਰਮਸ਼ਾਲਾ ਬਣਵਾਈ ਹੈ ਅਤੇ ਹੁਣ ਰਾਜਾ ਉਹਨਾਂ ਨੂੰ ਲੈਣ ਚੱਲਿਆ ਹੈ ਇਹੋ ਜਿਹੇ ਮੌਕੇ 'ਤੇ ਬਹੁਤ ਜਨਤਾ ਦਾ ਇਕੱਠ ਹੋ ਜਾਂਦਾ ਹੈ ਬਹੁਤ ਦੁਨੀਆ ਨਾਲ ਰਾਜੇ ਦੇ ਮਗਰ ਜਾਂਦੀ ਹੈ ਜਦੋਂ ਬਾਗ ਵਿੱਚ ਪਹੁੰਚਦੇ ਹਨ ਤਾਂ ਸ਼ਿਵਨਾਭ ਕੀ ਦੇਖਦਾ ਹੈ ਕਿ ਮਹਾਰਾਜ ਜੀ ਉੱਥੇ ਹਨ ਹੀ ਨਹੀਂ ਦੇਖ ਕੇ ਇੱਕਦਮ ਉਸਦੇ ਰੰਗ ਪੀਲਾ ਹੋ ਜਾਂਦਾ ਹੈ ਡੋਲ ਪੌਰਿਆਂ ਵਾਂਗ ਬਿਲਕੁਲ ਕੋਈ ਸਮਝ ਨਹੀਂ ਲੱਗਦੀ ਬਾਗ ਬਹੁਤ ਸਾਲਾਂ ਤੋਂ ਉਜੜਿਆ ਪਿਆ ਸੀ। ਸਭ ਦਰਖਤ ਫਲਾਂ ਵਾਲੇ ਸੁੱਕ ਗਏ ਸਨ ਅਤੇ ਹੁਣ ਉੱਥੇ ਕਾਨੇ ਵਗੈਰਾ ਕਾਫੀ ਹੋਏ ਹੋਏ ਹਨ ਅਤੇ ਉਹ ਕਮਲਿਆਂ ਵਾਂਗੂ ਕਾਨਿਆਂ ਵਿੱਚ ਦੌੜ ਕੇ ਜਾਂਦਾ ਹੈ ਕਿ ਉੱਥੇ ਹੋਣਗੇ। ਕੋਈ ਪੰਛੀ ਉੱਡਦਾ ਦਿਸਦਾ ਹੈ ਅਤੇ ਉਸਨੂੰ ਪੁੱਛਦਾ ਹੈ, ਤੁਸੀਂ ਦੇਖਿਆ ਹੈ ਮੇਰਾ ਸਵਾਮੀ? ਦਰਖਤਾਂ ਨੂੰ ਪੁੱਛਦਾ ਹੈ ਉਹ ਸ਼੍ਰੀ ਨਾਨਕ ਜੀ ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਸਭ ਪਾਪ ਨਸ਼ਟ ਹੋ ਜਾਂਦੇ, ਤੁਹਾਨੂੰ ਪਤਾ ਹੈ ਉਹ ਕਿੱਥੇ ਗਿਆ। ਇੱਧਰ ਉੱਧਰ ਦੌੜਿਆ ਫਿਰਦਾ ਹੈ, ਸ਼ੁੱਧ ਬੁੱਧ ਹੀ ਨਹੀਂ ਕੋਈ। ਕਦੇ ਫਿਰ ਜਿੱਥੇ ਮਹਾਰਾਜ ਜੀ ਹੋਰਾਂ ਦਾ ਆਸਣ ਸੀ ਉੱਥੇ ਜਾ ਕੇ ਜ਼ਮੀਨ ਵੱਲ ਚਾਰ ਚੁਫੇਰੇ ਦੇਖਦਾ ਹੈ ਕਿ ਉਹਨਾਂ ਦੇ ਚਰਨਾਂ ਦੇ ਨਿਸ਼ਾਨ ਕਿਤੇ ਦਿਸਣ ਕਿ ਕਿਸ ਪਾਸੇ ਨੂੰ ਗਏ ਹਨ। ਮਹਾਰਾਜ ਜੀ ਕਿਤੇ ਨਜ਼ਰ ਨਹੀਂ ਆਉਂਦੇ। ਉਸਨੂੰ ਕੋਈ ਖਬਰ ਨਹੀਂ, ਇੰਨੀ ਡੂੰਘੇ ਫਿਕਰ ਚਿੰਤਾ ਵਾਲੀ ਹਾਲਤ ਵਿੱਚ ਪਹੁੰਚ ਗਿਆ ਹੈ ਉਸਦਾ ਮਨ ਕਿ ਉਸਨੂੰ ਕੋਈ ਪਤਾ ਨਹੀਂ ਹੈ ਕਿ ਕਿੰਨੀ ਦੁਨੀਆ ਉਸਨੂੰ ਦੇਖ ਰਹੀ ਹੈ। ਉਹ ਆਪਣੇ ਆਪ ਜਿਸ ਤਰ੍ਹਾਂ ਨੀਮ ਪਾਗਲ ਲੋਕ ਗੱਲਾਂ ਕਰਦੇ ਹਨ ਉਸ ਤਰ੍ਹਾਂ ਕਰੀ ਜਾਂਦਾ ਹੈ ਕਿ ਹੁਣੇ ਮੇਰੀ ਕਿਸਮਤ ਖੁੱਲ੍ਹਣ ਲੱਗੀ ਸੀ, ਫਿਰ ਪਤਾ ਨਹੀਂ ਕਿਹੜਾ ਬੱਜਰ ਪਾਪ ਸਾਹਮਣੇ ਆ ਗਿਆ ਕਿ ਉਹ ਫਿਰ ਕਿੱਧਰੇ ਚਲੇ ਗਏ, ਹੁਣ ਕੀ ਹੋਏਗਾ। ਸੋਚ ਸੋਚ ਕੇ ਦੌੜਿਆ ਫਿਰਦਾ ਹੈ ਤੇ ਪੀਲਾ ਰੰਗ ਹੋ ਜਾਂਦਾ ਹੈ ਤੇ ਫਿਰ ਬੇਸੁੱਧ ਹੋ ਕੇ ਡਿੱਗ ਪੈਂਦਾ ਹੈ। ਨਿਰੰਕਾਰ ਦਾ ਸੁਭਾਅ ਹੈ, ਭਾਵੇਂ ਉਹ ਸਾਰਿਆਂ ਨੂੰ ਅੰਦਰੋਂ ਜਾਣਦਾ ਹੈ, ਅੰਦਰੋਂ ਦੇਖਦਾ ਹੈ, ਫਿਰ ਵੀ ਉਹ ਵਰਤਦਾ ਬਾਹਰੋਂ ਹੀ ਹੈ। ਅੰਦਰੋਂ ਪ੍ਰਾਣੀ ਦੇ ਮਨ ਨੂੰ ਵਰਤਣ ਦਿੰਦਾ ਹੈ। ਮਹਾਰਾਜ ਜੀ ਦੇਖਣਾ ਚਾਹੁੰਦੇ ਹਨ ਕਿ ਰਾਜਾ ਕਿਸ ਉਪਦੇਸ਼ ਦਾ ਅਧਿਕਾਰੀ ਹੈ, ਪਰਮਾਰਥ ਦੇ ਰਸਤੇ ਤੇ ਕਿਸ ਪੜਾਅ ਉੱਪਰ ਹੈ, ਕਿੰਨੀ ਕੁ ਬਖਸ਼ਿਸ਼ ਦਾ ਅਧਿਕਾਰੀ ਹੈ। ਇਹ ਰਾਜੇ ਦੀ ਹਾਲਤ ਦੱਸਦੀ ਹੈ ਕਿ ਉਹ ਬਹੁਤ ਉੱਚੀ ਬਖਸ਼ਿਸ਼ ਦਾ ਅਧਿਕਾਰੀ। ਜਦੋਂ ਰਾਜਾ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਤੇ ਮਹਾਰਾਜ ਜੀ ਇਕਦਮ ਉੱਥੇ ਆ ਜਾਂਦੇ ਹਨ ਤੇ ਕੋਲ ਖਲੋ ਕੇ ਆਖਦੇ ਹਨ, ਸਤ ਕਰਤਾਰ। ਇਹ ਬਾਣੀ ਸੁਣਦਿਆਂ ਹੀ ਸ਼ਿਵ ਨਾਮ ਇਕਦਮ ਸੁਰਤ ਵਿੱਚ ਆ ਜਾਂਦਾ ਹੈ। ਮਹਾਰਾਜ ਜੀ ਹੋਰਾਂ ਦੇ ਚਰਨਾਂ ਨਾਲ ਲਿਪਟ ਜਾਂਦਾ ਹੈ ਤੇ ਆਖਦਾ ਹੈ, ਤੁਸੀਂ ਕਿੱਥੇ ਚਲੇ ਗਏ ਸੀ, ਤੁਸੀਂ ਮੈਨੂੰ ਛੱਡ ਕੇ ਕਿੱਥੇ ਚਲੇ ਗਏ ਸੀ। ਫਿਰ ਥੋੜ੍ਹੀ ਹੋਸ਼ ਵਿੱਚ ਆਉਂਦਾ ਹੈ ਤੇ ਬੇਨਤੀ ਕਰਦਾ ਹੈ ਕਿ ਹੁਣ ਧਰਮਸ਼ਾਲਾ ਤਿਆਰ ਹੋ ਗਈ ਹੈ, ਤੁਸੀਂ ਸ਼ਹਿਰ ਨੂੰ ਪਵਿੱਤਰ ਕਰੋ, ਧਰਮਸ਼ਾਲਾ ਨੂੰ ਪੁਨੀਤ ਕਰੋ। ਮਹਾਰਾਜ ਜੀ ਸਭ ਤੋਂ ਅੱਗੇ ਚੱਲਦੇ ਹਨ, ਪਿੱਛੇ ਬਾਲਾ ਮਰਦਾਨਾ ਹੈ, ਨਾਲ ਸ਼ਿਵਨਾਭ ਹੈ ਤੇ ਉਹਨਾਂ ਦੇ ਪਿੱਛੇ ਸਾਰੀ ਪਰਜਾ। ਧਰਮਸ਼ਾਲਾ ਵਿੱਚ ਆ ਜਾਂਦੇ ਹਨ। ਧਰਮਸ਼ਾਲਾ ਵਿੱਚ ਬਹੁਤ ਜੋ ਮਾਹੌਲ ਬਣਿਆ ਹੋਇਆ ਹੈ, ਬਹੁਤ ਚਾਵਾਂ ਵਾਲਾ ਮਾਹੌਲ ਹੈ। ਜਿਸ ਤਰ੍ਹਾਂ ਕੋਈ ਬਹੁਤ ਵੱਡਾ ਉਤਸਵ ਹੋਵੇ, ਧਰਮਸ਼ਾਲਾ ਮਹਿਕ ਰਹੀ ਹੈ ਬਹੁਤ ਕਿਸਮ ਦੇ ਅਤਰ ਫੁਲੇਲਾਂ ਨਾਲ, ਔਰ ਹਰ ਪਾਸੇ ਖੇੜਾ ਹੈ। ਸਾਰੀ ਪਰਜਾ ਦੇ ਅੰਦਰ ਚਾਅ ਤੇ ਉਮੰਗ ਭਰੀ ਹੋਈ ਹੈ। ਸ਼ਿਵਨਾਭ ਮਹਾਰਾਜ ਜੀ ਹੋਰਾਂ ਨੂੰ ਧਰਮਸ਼ਾਲਾ ਵਿੱਚ ਲਿਆ ਕੇ ਜਦੋਂ ਧਰਮਸ਼ਾਲਾ ਵਿੱਚ ਵੜਨ ਲੱਗਦੇ ਹਨ ਤਾਂ ਉਸ ਤੋਂ ਪਹਿਲਾਂ ਤਾਜ਼ੇ ਫੁੱਲਾਂ ਦੀ ਵਰਖਾ ਕਰਦਾ ਹੈ, ਗੁਲਾਬ ਦੇ ਫੁੱਲਾਂ ਦੀ। ਫਿਰ ਅੰਦਰ ਮਹਾਰਾਜ ਜੀ ਹੋਰਾਂ ਨੂੰ ਪਲੰਗ ਉੱਪਰ ਬਿਠਾਉਂਦਾ ਹੈ। ਤੇ ਕਿਉਂਕਿ ਉਹ ਹਿੰਦੂ ਧਰਮ ਨੂੰ ਬਿਲੋਂਗ ਕਰਦਾ ਹੈ, ਇਸ ਲਈ ਉਸ ਧਰਮ ਵਾਲੀਆਂ ਸਾਰੀਆਂ ਰੀਤਾਂ ਕਰਦਾ ਹੈ। ਰਾਜੇ ਦੀ ਰਾਣੀ ਚੰਦ ਕਲਾ ਇੱਕ ਸੋਨੇ ਦਾ ਥਾਲ ਲਿਆਉਂਦੀ ਹੈ, ਜਿਸ ਵਿੱਚ ਚੌਮੁਖੀਏ ਦੀਵੇ ਹਨ। ਰਾਜਾ ਮਹਾਰਾਜ ਜੀ ਹੋਰਾਂ ਦੀ ਆਰਤੀ ਉਤਾਰਦਾ ਹੈ। ਮਹਾਰਾਜ ਜੀ ਉਸਦਾ ਪਿਆਰ ਦੇਖ ਕੇ ਉਹ ਜੋ ਵੀ ਚਾਹੁੰਦਾ ਹੈ ਉਸਨੂੰ ਕਰ ਲੈਣ ਦਿੰਦੇ ਹਨ। ਆਰਤੀ ਉਤਾਰੀ ਜਾਂਦੀ ਹੈ, ਸਾਰੀ ਪਰਜਾ ਬਹੁਤ ਖੁਸ਼ ਹੈ। ਸਾਰੀ ਧਰਮਸ਼ਾਲਾ ਵਿੱਚ ਮਹਾਰਾਜ ਜੀ ਹੋਰਾਂ ਦੇ ਜੈ ਜੈਕਾਰ ਦੀ ਗੂੰਜ ਰਹੀ ਹੈ। ਆਰਤੀ ਉਤਾਰ ਕੇ ਰਾਜਾ ਮਹਾਰਾਜ ਜੀ ਹੋਰਾਂ ਦੀਆਂ ਤਿੰਨ ਪ੍ਰਦਖਣਾ ਕਰਦਾ ਹੈ ਤੇ ਹਰ ਇੱਕ ਪ੍ਰਦਖਣਾ ਕਰਨ ਤੋਂ ਬਾਅਦ ਉਹਨਾਂ ਅੱਗੇ ਡੰਡੌਤ ਵੰਦਨਾ ਕਰਦਾ ਹੈ ਲੰਮਾ ਪੈ ਕੇ। ਫਿਰ ਦੂਸਰੀ ਪ੍ਰਦਖਣਾ, ਫਿਰ ਡੰਡੌਤ ਵੰਦਨਾ, ਫਿਰ ਤੀਸਰੀ ਪ੍ਰਦਖਣਾ, ਫਿਰ ਡੰਡੌਤ ਵੰਦਨਾ। ਤਿੰਨੇ ਪ੍ਰਦਖਣਾ ਕਰਕੇ ਫਿਰ ਆਪਣੀ ਪਗੜੀ ਉਤਾਰ ਕੇ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਤੇ ਰੱਖਦਾ ਹੈ। ਫਿਰ ਇੱਕ ਪਰਾਤ ਮੰਗਾਈ ਜਾਂਦੀ ਹੈ। ਉਹ ਪਰਾਤ ਵਿੱਚ ਜਲ ਪਾ ਕੇ ਮਹਾਰਾਜ ਜੀ ਦੇ ਚਰਨ ਧੋਂਦਾ ਹੈ। ਤੇ ਫਿਰ ਉਹ ਚਰਨਾਮਤ ਆਪ ਪੀਂਦਾ ਹੈ ਤੇ ਹੋਰ ਜਿਸ ਜਿਹੜੀ ਪਰਜਾ ਛਕਣਾ ਚਾਹੁੰਦੀ ਹੈ ਉਹਨਾਂ ਨੂੰ ਦਿੰਦਾ ਹੈ। ਫਿਰ ਮਹਾਰਾਜ ਜੀ ਹੋਰਾਂ ਦੇ ਸਾਹਮਣੇ ਬੈਠ ਕੇ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਬਹੁਤ ਦਿਨ ਹੋ ਗਏ ਹਨ ਤੁਹਾਨੂੰ ਉਡੀਕਦਿਆਂ, ਬਹੁਤ ਮੁਸ਼ਕਲ ਨਾਲ ਲੰਘੇ ਹਨ ਇਹ ਦਿਨ, ਹੁਣ ਮੇਰੇ ਸਾਰੇ ਕਲੇਸ਼ ਦੂਰ ਕਰੋ, ਮੇਰਾ ਆਉਣਾ ਜਾਣਾ ਇਸ ਦੇਹ ਵਿੱਚ ਰਹਿੰਦਿਆਂ ਜੋ ਕਲੇਸ਼ ਇਹ ਸਭ ਇਹਨਾਂ ਦਾ ਨਾਸ ਕਰੋ, ਤੁਸੀਂ ਸਮਰੱਥ ਹੋ, ਬਖਸ਼ਣਹਾਰ ਹੋ, ਰਹੀਮ ਹੋ, ਰਹਿਮਤ ਕਰਨ ਵਾਲੇ ਹੋ, ਤੁਹਾਡਾ ਨਾਂ ਰਹੀਮ ਹੈ। ਮਹਾਰਾਜ ਜੀ ਕਹਿੰਦੇ ਸ਼ਿਵਨਾਭ ਸਾਰੇ ਕਲੇਸ਼ਾਂ ਦਾ ਕਾਰਨ ਆਪਣਾ ਮਨ ਹੀ ਹੈ, ਇਸ ਨੂੰ ਰੋਕਣਾ, ਇਸ ਨੂੰ ਨਿਰਮਲ ਕਰਨਾ ਤੇ ਫਿਰ ਇਸ ਤੋਂ ਉੱਪਰ ਉੱਠਣਾ ਇਹੀ ਉਪਾਅ ਹੈ ਇਹਨਾਂ ਕਲੇਸ਼ਾਂ ਨੂੰ ਦੂਰ ਕਰਨ ਦਾ। ਸ਼ਿਵਨਾਭ ਕਹਿੰਦਾ ਜੀ ਮੈਂ ਵੀ ਔਰ ਇਹ ਸਾਰੀ ਜੋ ਪਰਜਾ ਹੈ, ਅਸੀਂ ਵੇਦ ਪੜ੍ਹਦੇ ਹਾਂ, ਵੇਦਾਂ ਨੂੰ ਮੰਨਦੇ ਹਾਂ ਤੇ ਮੈਂ ਸੁਣਿਆ ਹੈ ਕਿ ਤੁਸੀਂ ਨਵਾਂ ਰਸਤਾ ਪ੍ਰਗਟ ਕਰਨ ਲਈ ਪ੍ਰਗਟ ਹੋਏ ਹੋ, ਪਰ ਇਹ ਸਾਰੀ ਪਰਜਾ ਵੇਦਾਂ ਦੀ ਉਪਾਸ਼ਕ ਹੈ ਅਤੇ ਜੋ ਵੇਦ ਦੱਸਦੇ ਹਨ ਉਹ ਵੀ ਸਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ, ਤੁਸੀਂ ਕਿਰਪਾ ਕਰਕੇ ਜੋ ਵੇਦ ਦੱਸਦਾ ਹੈ ਉਹ ਰਸਤਾ ਵੀ ਸਾਨੂੰ ਚੰਗੀ ਤਰ੍ਹਾਂ ਸਮਝਾਓ ਅਤੇ ਜੋ ਜਿਸ ਰਸਤੇ ਦਾ ਤੁਸੀਂ ਉਪਦੇਸ਼ ਦਿੰਦੇ ਹੋ ਉਹ ਰਸਤਾ ਵੀ ਸਾਨੂੰ ਦੱਸੋ ਅਤੇ ਫਿਰ ਪਰਜਾ ਵਿੱਚੋਂ ਜਿਸ ਜਿਸ ਨੂੰ ਜੋ ਰਸਤਾ ਪਸੰਦ ਹੋਏਗਾ ਉਹ ਚੁਣ ਲਏਗਾ। ਮਹਾਰਾਜ ਜੀ ਕਹਿੰਦੇ ਸ਼ੁੱਧ ਹੈ, ਮਿਹਰ ਕਰਕੇ ਮਹਾਰਾਜ ਜੀ ਵੇਦਾਂ ਦਾ ਦੱਸਿਆ ਰਸਤਾ ਵੀ ਦੱਸਦੇ ਹਨ ਜਿਹੜਾ ਆਮ ਲੋਕਾਂ ਨੂੰ ਵੀ ਪਤਾ ਨਹੀਂ ਹੈ। ਯੋਗੀਆਂ ਯੋਗੀ ਲੋਕਾਂ ਨੂੰ ਇੱਕ ਦੂਸਰੇ ਤੋਂ ਗਾਂਹ ਪਤਾ ਲੱਗਦਾ ਹੈ, ਉਹ ਰਸਤਾ ਦੱਸਦੇ ਹਨ ਕਿ ਵੇਦ ਕੀ ਆਖਦੇ ਹਨ ਅਤੇ ਫਿਰ ਜੋ ਆਪਣਾ ਰਸਤਾ ਦੋਵਾਂ ਨੂੰ ਸਮਝਾਉਂਦੇ ਹਨ ਬਹੁਤ ਪਿਆਰੀ ਕਥਾ ਹੈ ਰਸਤੇ ਦੱਸਣ ਦੀ। ਮਹਾਰਾਜ ਜੀ ਕਹਿੰਦੇ ਸ਼ਿਵਨਾਭ ਜੋ ਵੇਦਾਂ ਦਾ ਰਸਤਾ ਹੈ ਉਸਨੂੰ ਹੱਠ ਯੋਗ ਆਖਦੇ ਹਨ, ਤੇ ਜੋ ਸਾਡਾ ਰਸਤਾ ਹੈ ਜਿਸ ਨੂੰ ਅਸੀਂ ਪ੍ਰਗਟ ਕਰਨ ਆਏ ਹਾਂ ਇਸਦਾ ਨਾਂ ਭਗਤ ਯੋਗ ਹੈ, ਸਹਿਜ ਯੋਗ ਹੈ, ਪ੍ਰੇਮ ਯੋਗ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਰਾਜ ਯੋਗ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ ਵਿੱਚ ਯੋਗੀ ਯੋਗੀ ਹੁੰਦਾ ਹੈ, ਰਾਜਾ ਰਾਜਾ ਹੁੰਦਾ ਹੈ, ਪਰ ਇੱਥੇ ਰਾਜਾ ਵੀ ਯੋਗੀ ਬਣ ਸਕਦਾ ਹੈ। ਰਾਜ ਵੀ ਕਰ ਸਕਦਾ ਹੈ ਔਰ ਯੋਗ ਵੀ ਕਮਾ ਸਕਦਾ ਹੈ। ਤੇ ਫਿਰ ਮਹਾਰਾਜ ਜੀ ਦੱਸਦੇ ਹਨ ਕਿ ਹੱਠ ਯੋਗ ਦੇ ਅੱਠ ਅੰਗ ਹਨ। ਹੱਠ ਯੋਗ ਜੋ ਵੇਦ ਦੱਸਦੇ ਹਨ, ਜਨਮ ਮਰਨ ਵਿੱਚੋਂ ਪਾਰ ਹੋਣ ਦਾ ਰਸਤਾ, ਮਹਾਰਾਜ ਜੀ ਦੱਸਦੇ ਕਿ ਇਸਦੇ ਅੱਠ ਅੰਗ ਹਨ, ਜਿਨ੍ਹਾਂ ਦੇ ਨਾਂ ਹਨ ਯਮ, ਨੇਮ। ਯਮ ਤੋਂ ਭਾਵ ਹੁੰਦਾ ਹੈ ਕਿ ਮਨ ਨੂੰ ਰੋਕਣਾ, ਮਨ ਦੀਆਂ ਵਾਗਾਂ ਖਿੱਚਣੀਆਂ। ਨੇਮ ਦੂਸਰਾ ਨੰਬਰ ਕਿ ਨੇਮ ਕੀ, ਨਿੱਤ ਦਾ ਨੇਮ ਕੀ ਹੋਣਾ ਚਾਹੀਦਾ ਹੈ। ਤੀਸਰਾ ਅੰਗ ਹੈ ਇਕਾਂਤ ਦੇਸ਼, ਕਿ ਜਿਸ ਜਗ੍ਹਾ 'ਤੇ ਬੈਠਣਾ ਹੈ ਕਿਸ ਜਗ੍ਹਾ 'ਤੇ ਬੈਠਣਾ ਹੈ। ਚੌਥਾ ਹੈ ਆਸਣ, ਕਿ ਬੈਠਣਾ ਕਿਸ ਤਰ੍ਹਾਂ ਹੈ। ਪੰਜਵਾਂ ਹੈ ਪ੍ਰਾਣਾਯਾਮ, ਕਿ ਸਵਾਸ ਕਿਸ ਤਰ੍ਹਾਂ ਚਲਾਉਣੇ ਹਨ। ਛੇਵਾਂ ਧਿਆਨ, ਕਿੱਥੇ ਰੱਖਣਾ ਹੈ। ਸੱਤਵਾਂ ਧਾਰਨਾ, ਕਿ ਉਸ ਧਿਆਨ ਨੂੰ ਵਧਾਉਣਾ ਕਿਸ ਤਰ੍ਹਾਂ ਹੈ, ਪੱਕਾ ਕਿਸ ਤਰ੍ਹਾਂ ਹੈ ਕਰਨਾ ਹੈ। ਔਰ ਅੱਠਵਾਂ ਨੰਬਰ ਹੈ ਸਮਾਧੀ, ਕਿ ਸਮਾਧੀ ਵਿੱਚ ਕਿਸ ਤਰ੍ਹਾਂ ਉਤਰਨਾ ਹੈ। ਮਹਾਰਾਜ ਜੀ ਕਹਿੰਦੇ ਯਮ ਜੋ ਪਹਿਲਾ ਅੰਗ ਹੈ ਹੱਠ ਯੋਗ ਦਾ, ਇਸਦੇ ਦਸ ਤਰੀਕੇ ਹਨ। ਯਮ ਤੋਂ ਮਤਲਬ ਮਨ ਨੂੰ ਰੋਕਣਾ, ਕਿ ਵੇਦ ਦੱਸਦਾ ਹੈ ਕਿ ਮਨ ਨੂੰ ਰੋਕਣ ਦੇ ਦਸ ਤਰੀਕੇ ਹਨ, ਔਰ ਇਹ ਦਸਾਂ ਦੇ ਦਸ ਤਰੀਕੇ ਹੀ ਕਰਨੇ ਜ਼ਰੂਰੀ ਹਨ ਤਾਂ ਮਨ ਰੁਕਦਾ ਹੈ। ਕਹਿੰਦੇ ਕਿ ਵੇਦ ਕਹਿੰਦਾ ਹੈ ਪਹਿਲਾ ਤਰੀਕਾ ਹੈ ਮਨ ਨੂੰ ਰੋਕਣ ਦਾ, ਅਹਿੰਸਕ ਹੋਣਾ, ਅਹਿੰਸਾ, ਕਿਸੇ ਦੀ ਜਾਨ ਨਹੀਂ ਲੈਣੀ, ਕਿਸੇ ਦੀ ਜਾਨ ਨਹੀਂ ਲੈਣੀ। ਅਸੀਂ ਵੀ ਕਹਿੰਦੇ ਹਾਂ ਜੋ ਸਹਿਜ ਮਾਰਗ ਹੈ ਸਾਡਾ, ਸਾਡੇ ਹਿਸਾਬ ਨਾਲ ਤਿੰਨ ਤਰੀਕਿਆਂ ਦੀ ਅਹਿੰਸਾ ਹੈ, ਅਤੇ ਉਹ ਤਿੰਨਾਂ ਤਰੀਕਿਆਂ ਦੀ ਅਹਿੰਸਾ ਕਰਨੀ ਚਾਹੀਦੀ ਹੈ। ਇੱਕ ਬਚਨਾਂ ਦੀ ਅਹਿੰਸਾ ਹੈ, ਇੱਕ ਮਨ ਦੀ ਅਹਿੰਸਾ ਹੈ, ਅਤੇ ਇੱਕ ਕਾਇਆ ਦੀ ਅਹਿੰਸਾ ਹੈ। ਬਚਨਾਂ ਦੀ ਅਹਿੰਸਾ ਹੈ ਕਿ ਕਿਸੇ ਨੂੰ ਫਿੱਕੇ ਬੋਲ ਬੋਲਣੇ, ਕੌੜੇ ਬੋਲ ਬੋਲਣੇ, ਬੋਲ ਕਬੋਲ ਕਰਨਾ, ਮਨ ਨੂੰ ਦਿਖਾਉਣ ਵਾਲੇ, ਕਿਸੇ ਦੇ ਮਨ ਨੂੰ ਦਿਖਾਉਣ ਵਾਲੇ ਬੋਲ ਬੋਲਣੇ, ਇਹ ਵੀ ਅਹਿੰਸਾ ਹੈ। ਅਸੀਂ ਆਖਦੇ ਹਾਂ ਕਿ ਅਹਿੰਸਾ ਵੀ ਨਹੀਂ ਚਾਹੀਦੀ। ਦੂਸਰਿਆਂ ਦਾ ਬੁਰਾ ਸੋਚਣਾ, ਬੁਰਾ ਚਿਤਾਉਣਾ, ਬੁਰਾ ਮੰਗਣਾ, ਇਹ ਵੀ ਅਹਿੰਸਾ ਹੈ। ਸਾਡੇ ਮਾਰਗ 'ਤੇ ਚੱਲਣ ਵਾਲੇ ਇਹ ਵੀ ਨਹੀਂ ਕਰਨਗੇ। ਤੀਸਰਾ ਜੋ ਕਾਇਆ ਦੀ ਅਹਿੰਸਾ ਹੈ, ਕਿਸੇ ਦੀ ਜਾਨ ਲੈਣੀ, ਇਹ ਵੀ ਨਹੀਂ ਕਰਨਗੇ। ਸੋ ਸਾਡਾ ਵੇਦਾਂ ਤੋਂ ਇੰਨਾ ਫਰਕ ਹੈ ਕਿ ਵੇਦਾਂ ਵਿੱਚ ਜਾਨ ਨਾ ਲੈਣ ਦੀ ਗੱਲ ਹੈ। ਅਸੀਂ ਆਖਦੇ ਹਾਂ ਕਿ ਬਚਨਾਂ ਦੀ ਅਹਿੰਸਾ ਵੀ ਨਹੀਂ ਚਾਹੀਦੀ, ਇਹੋ ਜਿਹੇ ਬਚਨ ਨਹੀਂ ਬੋਲਣੇ ਚਾਹੀਦੇ ਜਿਨ੍ਹਾਂ ਨਾਲ ਕਿਸੇ ਦਾ ਦਿਲ ਦੁਖੇ। ਮਨ ਦੀ ਅਹਿੰਸਾ ਵੀ ਨਹੀਂ ਚਾਹੀਦੀ ਕਿ ਜਿਹਦੇ ਨਾਲ ਦੂਸਰਿਆਂ ਦਾ ਬੁਰਾ ਮੰਗਿਆ ਜਾਵੇ, ਅਤੇ ਤੀਸਰਾ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ। ਹੱਠ ਯੋਗ ਯਮ ਦਾ ਜੋ ਦੂਸਰਾ ਤਰੀਕਾ ਹੈ ਉਹ ਹੈ ਕਿ ਸੱਚ ਬੋਲਣਾ। ਹਮੇਸ਼ਾ ਹਰ ਹਾਲਤ ਵਿੱਚ ਵੇਦ ਆਖਦਾ ਹੈ ਕਿ ਹਰ ਹਾਲਤ ਵਿੱਚ ਸੱਚ ਹੀ ਬੋਲਣਾ ਚਾਹੀਦਾ ਹੈ। ਅਸੀਂ ਸਹਿਮਤ ਹਾਂ ਵੇਦ ਨਾਲ ਇਸ ਗੱਲ ਤੋਂ, ਪਰ ਅਸੀਂ ਆਖਦੇ ਹਾਂ ਕਿ ਬੋਲਣਾ ਵੀ ਸੱਚ ਹੀ ਚਾਹੀਦਾ ਹੈ, ਦੇਖਣਾ ਵੀ ਸੱਚ ਹੀ ਚਾਹੀਦਾ ਹੈ ਅਤੇ ਸੁਣਨਾ ਵੀ ਸੱਚ ਹੀ ਚਾਹੀਦਾ। ਜੋ ਸਾਡਾ ਸਹਿਜ ਮਾਰਗ ਹੈ, ਇਸ ਵਿੱਚ ਸਾਡਾ ਉਪਦੇਸ਼ ਹੈ ਕਿ ਬੋਲਿਆ ਵੀ ਸੱਚ ਹੀ ਜਾਏ, ਦੇਖਿਆ ਵੀ ਸੱਚ ਹੀ ਜਾਏ ਔਰ ਸੁਣਿਆ ਵੀ ਸੱਚ ਹੀ ਜਾਏ। ਫਿਰ ਯਮ ਦਾ ਤੀਸਰਾ ਅੰਗ ਜੋ ਹੈ ਉਹ ਹੈ ਕਿ ਚੋਰੀ ਨਹੀਂ ਕਰਨੀ ਚਾਹੀਦੀ। ਵੇਦ ਆਖਦਾ ਹੈ ਕਿ ਇਹ ਸਭ ਮਨ ਨੂੰ ਰੋਕਣ ਦੀਆਂ ਵਿਧੀਆਂ ਵੇਦ ਦੱਸਦਾ ਹੈ ਕਿ ਚੋਰੀ ਨਹੀਂ ਕਰਨੀ ਚਾਹੀਦੀ। ਸਾਡਾ ਸਹਿਜ ਮਾਰਗ ਵਿੱਚ ਵੀ ਇਹੀ ਹੈ ਕਿ ਚੋਰੀ ਨਹੀਂ ਕਰਨੀ ਚਾਹੀਦੀ, ਪਰ ਸਾਨੂੰ ਜਾਪਦਾ ਹੈ ਕਿ ਚੋਰੀਆਂ ਦੋ ਕਿਸਮ ਦੀਆਂ ਹਨ ਅਤੇ ਉਹ ਦੋਵੇਂ ਕਿਸਮ ਦੀਆਂ ਚੋਰੀਆਂ ਨਹੀਂ ਕਰਨੀਆਂ ਚਾਹੀਦੀਆਂ। ਇੱਕ ਚੋਰੀ ਹੈ ਤਨ ਨਾਲ ਚੋਰੀ ਕਰਨੀ, ਕਿਸੇ ਦੀ ਕੋਈ ਚੀਜ਼ ਚੁਰਾਉਣੀ, ਉਹ ਤਨ ਨਾਲ ਚੋਰੀ ਕਰਨੀ ਹੈ। ਇੱਕ ਚੋਰੀ ਮਨ ਨਾਲ ਕਰਨੀ ਹੈ ਕਿ ਦੁਨੀਆ ਤੋਂ ਓਹਲੇ ਹੋ ਕੇ ਦੁਨੀਆ ਤੋਂ ਚੋਰੀ ਪਾਪ ਕਮਾਉਣੇ, ਇਹ ਮਨ ਦੀ ਚੋਰੀ। ਇਹ ਦੋਵੇਂ ਚੋਰੀਆਂ ਨਹੀਂ ਕਰਨੀਆਂ ਚਾਹੀਦੀਆਂ। ਚੌਥਾ ਤਰੀਕਾ ਜੋ ਯਮ ਦਾ ਹੈ ਮਨ ਰੋਕਣ ਦਾ, ਉਹ ਹੈ ਕਿ ਬ੍ਰਹਮਚਾਰੀ ਹੋਣਾ ਚਾਹੀਦਾ ਹੈ। ਇਹ ਜੋ ਵੇਦ ਆਖਦਾ ਹੈ ਕਿ ਬ੍ਰਹਮਚਾਰੀ ਹੋਣਾ ਚਾਹੀਦਾ ਹੈ, ਭਾਵ ਕਾਮ 'ਤੇ ਕਾਬੂ ਪਾਉਣਾ ਚਾਹੀਦਾ ਹੈ, ਕਾਮ ਨੂੰ ਜਿੱਤਣਾ ਚਾਹੀਦਾ ਹੈ, ਇਹ ਪਰਮੇਸ਼ਰ ਜੀ ਦਾ ਜੋ ਮਨ ਬਣਾਇਆ ਹੈ ਪ੍ਰਾਣੀ ਦਾ, ਮਨ ਦਾ ਇਹ ਸੁਭਾਅ ਨਹੀਂ ਹੈ। ਸੋ ਸਾਰੀ ਦੁਨੀਆ ਬ੍ਰਹਮਚਾਰੀ ਹੋ ਨਹੀਂ ਸਕਦੀ, ਇਸ ਲਈ ਵੇਦ ਦੇ ਅਨੁਸਾਰ ਸਾਰੀ ਦੁਨੀਆ ਪਰਮਾਤਮਾ ਨੂੰ ਮਿਲ ਹੀ ਨਹੀਂ ਸਕਦੀ, ਕਿਉਂਕਿ ਜੋ ਵੇਦ ਆਖਦਾ ਹੈ ਸਾਰੀ ਦੁਨੀਆ ਬ੍ਰਹਮਚਾਰੀ ਹੋਵੇ, ਸਾਰੀ ਦੁਨੀਆ ਬ੍ਰਹਮਚਾਰੀ ਹੋ ਨਹੀਂ ਸਕਦੀ। ਅਸੀਂ ਉਹ ਰਸਤਾ ਲੈ ਕੇ ਆਏ ਹਾਂ ਜਿਸ ਰਸਤੇ 'ਤੇ ਸਾਰੀ ਦੁਨੀਆ ਚੱਲ ਸਕਦੀ, ਗਿਣਤੀ ਦੇ ਆਦਮੀ ਨਹੀਂ। ਜਿਸ ਰਸਤੇ 'ਤੇ ਸਾਰੀ ਦੁਨੀਆ ਚੱਲ ਸਕਦੀ ਹੈ ਅਸੀਂ ਉਹ ਰਸਤਾ ਲੈ ਕੇ ਆਏ ਹਾਂ। ਅਤੇ ਬ੍ਰਹਮਚਾਰੀ ਜੋ ਵੇਦ ਦੱਸਦਾ ਹੈ ਕਿ ਜ਼ਬਰਦਸਤੀ ਮਨ ਨੂੰ ਰੋਕਣਾ ਹੈ, ਇਸ ਤਰ੍ਹਾਂ ਦੇ ਖਿਆਲ ਨਹੀਂ ਆਉਂਦੇ ਨੇ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਮਨ ਇਸ ਤਰ੍ਹਾਂ ਨਹੀਂ ਰੁਕਦਾ। ਸਰੀਰ ਨੂੰ ਜ਼ਬਰਦਸਤੀ ਰੋਕਿਆ ਜਾ ਸਕਦਾ ਹੈ, ਮਨ ਨਹੀਂ ਰੁਕੇਗਾ। ਅਤੇ ਸਾਡਾ ਜੋ ਤਰੀਕਾ ਹੈ ਕਿ ਨਾਮ ਦਾ ਰਸ ਮਨ ਨੂੰ ਇਸ ਤਰ੍ਹਾਂ ਪਿਆਇਆ ਜਾਵੇ ਅਤੇ ਮਨ ਖੁਦ ਦੇਖੇ ਕਿ ਇਹ ਰਸ ਸਾਰਿਆਂ ਰਸਾਂ ਤੋਂ ਉੱਤਮ ਹੈ ਅਤੇ ਆਪ ਖੁਸ਼ੀ ਨਾਲ ਬ੍ਰਹਮਚਾਰੀ ਹੋ ਜਾਏ। ਇਸ ਨੂੰ ਜ਼ਬਰਦਸਤੀ ਬ੍ਰਹਮਚਾਰੀ ਨਹੀਂ ਬਣਾਇਆ ਜਾ ਸਕਦਾ ਕਿ ਖੁਸ਼ੀ ਨਾਲ ਬ੍ਰਹਮਚਾਰੀ ਹੋ ਜਾਏ ਜਦੋਂ ਦੇਖੇ ਕਿ ਰਸਾਂ ਦਾ ਰਸ ਇਹ ਹੈ, ਨਾਮ ਦਾ ਰਸ। ਬ੍ਰਹਮਚਾਰੀ ਹੋਣਾ ਬਹੁਤ ਸ੍ਰੇਸ਼ਟ ਸੁੱਖਾਂ ਨੂੰ ਪਾਉਣਾ ਹੈ, ਸ਼ਾਂਤ ਹੋ ਜਾਣਾ ਹੈ ਇਕਦਮ ਔਰ ਸਹਿਜ ਵਿੱਚ ਆ ਜਾਣਾ ਹੈ। ਸੋ ਇਹ ਬਹੁਤ ਉੱਚੀ ਦਸ਼ਾ ਹੈ, ਪਰ ਮਨ ਨੂੰ ਜਿੰਨਾ ਚਿਰ ਦੁਨਿਆਵੀ ਰਸਾਂ ਦੇ ਮੁਕਾਬਲੇ 'ਤੇ ਉਹਨਾਂ ਰਸਾਂ ਨਾਲੋਂ ਉੱਚਾ ਰਸ ਨਾ ਪਿਆਇਆ ਜਾਵੇ, ਉਹਨਾਂ ਚਿਰ ब्रह्मचारी नहीं होना इसने। सो इसलिए नाम दा रस असीं चाहुंदे हां कि नाम दा रस सारे पी के इस रस्ते ते ब्रह्म ग्रिस्ती भी चल सकते हैं, सारी दुनिया इस रस्ते ते चल सकती, वेद दे रस्ते ते गिनती दे लोग चल सकते हैं। तुसी खुद फैसला करना है कि किस रस्ते ते चलना है, असी तुहानू दोए रस्ते दिखा रहे हाँ। पंजवा लक्षण जो यम दा है वो ये है कि तीरज तारन करनी, तीरज रखनी, गर्मी विच, सर्दी विच, भुख विच, प्यास विच, दुख विच, सुख विच, तीरज रखनी, शांत रहना। और जो प्रेम योग दा साडा रस्ता है इस विच मन अपने आप तीरज तारन कर लैंदा है, क्योंकि मन शांत होण लगदा है। छेवां अंग यम दा मन नूं रोकण दा, मन दियां वागां खिंचण दा है कि सहनशीलता रखनी है, दूसरों की वधीकी सहनी है, दूसरों के बोल कबूल सहने हैं, ते उन्ना उपर मन नू रंजिश नहीं होन देना। पर सहज योग विच सहनशीलता ते होएगी ही, सहनशीलता तो वध के जेड़ा कोई वधीकी करेगा उन्हां दे भी चरण चुम्मन की गल होएगी, उन्हां दे भी चरण तूड़ी बन की गल होएगी। वधीकी करन वाले दी भी चरण तूड़ की गल होएगी, जो बाद विच महाराज जी बाबा शेख फरीद जी दी रसना ते बैठ के बोल दे के फरीदा जो तैं मारन मुखियां तिन्ना ना मारी खुम, आप नड़ै कर जाइए पैर तिन्ना दे च। उन्हां दी सहनशीलता, उन्हां दी वधीकी सहनी ही नहीं इस रस्ते ते चलन वाले, उन्हां दे भी पैर चुम्मे करनगे वधीकी करन वाले। औखा रस्ता है, फिर सत्वां अंग जो यम दा है वो आखदा है कि दयावान होना चाहिदा है। सहज योग दा भी अंग होएगा कि इस ते चलन वाले दयावान होणगे, दूसरों का दुख देख नहीं सकणगे, दूसरों का दुख अपना दुख जानणगे, दूसरों की रख्या लई खड़े होणगे, दूसरों की रख्या लई अपना सिर देणगे। ते दूसरों का दुख अपन आप वंडाउणगे, वंड के छकणगे, जो कुछ उन्हां कोल होएगा वह दूसरों नाल वंड के छकणगे। ये यम दा दयावान होना सत्वां अंग। ਫਿਰ ਮਹਾਰਾਜ ਜੀ ਕਹਿੰਦੇ ਕਿ ਅੱਠਵਾਂ ਅੰਗ ਜੋ ਯਮ ਜੋ ਵੇਦ ਦੱਸਦਾ ਹੈ ਮਨ ਨੂੰ ਰੋਕਣ ਦਾ ਤਰੀਕਾ, ਉਹ ਹੈ ਕਿ ਦੂਸਰਿਆਂ ਨੂੰ ਸ਼ੁੱਭ ਉਪਦੇਸ਼ ਦੇਣਾ ਚਾਹੀਦਾ ਹੈ, ਕਿਸੇ ਨੂੰ ਗਲਤ ਪਾਸੇ ਨਹੀਂ ਤੋਰਨਾ ਚਾਹੀਦਾ, ਸ਼ੁੱਭ ਉਪਦੇਸ਼ ਦੇਣਾ ਚਾਹੀਦਾ ਹੈ। ਸਾਡੇ ਰਸਤੇ 'ਤੇ ਚੱਲਣ ਵਾਲੇ ਸਿਰਫ ਗੱਲਾਂ ਬਾਤਾਂ ਨਾਲ ਹੀ ਉਪਦੇਸ਼ ਨਹੀਂ ਦੇਣਗੇ, ਉਹ ਨਾਲ ਲੈ ਕੇ ਤੁਰਨਗੇ ਉਸ ਰਸਤੇ 'ਤੇ। ਅਤੇ ਉਸ ਰਸਤੇ 'ਤੇ ਚੱਲਣ ਵਾਲਿਆਂ ਦੀ ਸੇਵਾ ਕਰਨਗੇ। ਨਾਵਾਂ ਅੰਗ ਮਨ ਨੂੰ ਰੋਕਣ ਦਾ ਵੇਦ ਦੱਸਦਾ ਹੈ ਕਿ ਜੋ ਭੋਜਨ ਹੈ ਉਹ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਵੇਦ ਆਖਦਾ ਹੈ ਕਿ ਵਿਚਾਰਨਾ ਚਾਹੀਦਾ ਹੈ ਭੋਜਨ ਕਿਸ ਦੀ ਕਮਾਈ ਦਾ ਹੈ, ਕਿਸ ਦੀ ਕਮਾਈ ਦਾ ਹੈ, ਜਿਸ ਦੀ ਕਮਾਈ ਹੈ ਉਸ ਉਹ ਕਿਹੋ ਜਿਹਾ ਪੁਰਾਣੀ ਹੈ, ਉਸਦਾ ਸੁਭਾਅ ਕਿਹੋ ਜਿਹਾ ਹੈ, ਚਾਲ ਚੱਲਣ ਕਿਹੋ ਜਿਹਾ ਹੈ, ਫਿਰ ਭੋਜਨ ਤਿਆਰ ਕਿਸ ਨੇ ਕੀਤਾ ਹੈ, ਫਿਰ ਤਿਆਰ ਕਰਨ ਵਾਲੇ ਦੀ ਸ਼ਰਧਾ ਕਿਹੋ ਜਿਹੀ ਹੈ, ਕਿਸ ਮਨਸਾ ਨਾਲ ਤਿਆਰ ਕੀਤਾ ਹੈ, ਇਹ ਸਭ ਕੁਛ ਵਿਚਾਰ ਕੇ ਭੋਜਨ ਕਰਨਾ ਚਾਹੀਦਾ ਹੈ। ਔਰ ਫਿਰ ਜਿੰਨਾ ਭੋਜਨ ਚਾਹੀਦਾ ਹੋਵੇ ਉਸ ਤੋਂ ਚੌਥਾ ਹਿੱਸਾ ਕੱਟ ਛਕਣਾ ਚਾਹੀਦਾ ਹੈ, ਭਾਵ ਕਿ ਜੇ 400 ਗ੍ਰਾਮ ਦੀ ਭੁੱਖ ਹੈ ਤਾਂ ਭੋਜਨ 300 ਗ੍ਰਾਮ ਹੀ ਕਰਨਾ ਹੈ। ਮਹਾਰਾਜ ਜੀ ਕਹਿੰਦੇ ਸਭ ਸ਼ੁਭ ਗੱਲਾਂ ਹਨ, ਅਸੀਂ ਚਾਹੁੰਦੇ ਹਾਂ ਕਿ ਇਸ ਦੇ ਨਾਲ ਸੋਇਆ ਵੀ ਥੋੜ੍ਹਾ ਜਾਵੇ, ਜਿੱਥੇ ਖਾਣਾ ਥੋੜ੍ਹਾ ਹੈ ਉੱਥੇ ਸੌਣਾ ਵੀ ਥੋੜ੍ਹਾ ਹੋਵੇ, ਕਿਉਂਕਿ ਜ਼ਿਆਦਾ ਸੌਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ। ਥੋੜ੍ਹਾ ਹੀ ਛਕਣਾ ਚਾਹੀਦਾ ਹੈ ਔਰ ਥੋੜ੍ਹਾ ਹੀ ਸੌਣਾ ਚਾਹੀਦਾ ਹੈ। ਦਸਵਾਂ ਤਰੀਕਾ ਵੇਦ ਦੱਸਦਾ ਹੈ ਮਨ ਨੂੰ ਰੋਕਣ ਦਾ ਕਿ ਪ੍ਰਾਣੀ ਨੂੰ ਪਵਿੱਤਰ ਹੋਣਾ ਚਾਹੀਦਾ ਹੈ, ਤਨ ਦੀ ਸਫਾਈ ਰੱਖਣੀ ਚਾਹੀਦੀ ਹੈ, ਮਨ ਦੀ ਸਫਾਈ ਰੱਖਣੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਤਨ ਦੀ ਸਫਾਈ ਤੇ ਪਾਣੀ ਨਾਲ ਕੀਤੀ ਜਾ ਸਕਦੀ ਹੈ ਤੇ ਮਨ ਦੀ ਸਫਾਈ ਮੁਸ਼ਕਲ ਹੈ, ਕਿਉਂਕਿ ਮਨ ਵਿੱਚ ਜੋ ਮੈਲ ਹੈ ਉਹ ਰਾਗ ਦੁਐਸ਼ ਦੀ ਮੈਲ ਹੈ। ਰਾਗ ਦੁਐਸ਼ ਤੋਂ ਭਾਵ ਹੈ ਕਿ ਕਿਸੇ ਨਾਲ ਪ੍ਰਾਣੀ ਨੇ ਕਿਸੇ ਨੂੰ ਪ੍ਰੇਮ ਕਰਦਾ ਹੈ, ਕਿਸੇ ਨੂੰ ਨਫ਼ਰਤ ਕਰਦਾ ਹੈ, ਕਿਸੇ ਨਾਲ ਈਰਖਾ ਹੈ, ਕਿਸੇ ਨਾਲ ਆਪਣਾਪਨ ਹੈ, ਕਿਸੇ ਨੂੰ ਆਪਣਾ ਬਣਾਇਆ ਹੋਇਆ ਹੈ, ਕਿਸੇ ਨੂੰ ਬੇਗਾਨਾ ਬਣਾਇਆ ਹੋਇਆ ਹੈ। ਅਤੇ ਇਹ ਨਾਮ ਜਪਣ ਤੋਂ ਬਿਨਾਂ ਨਹੀਂ, ਮਨ ਦੀ ਸਫਾਈ ਜੋ ਹੈ ਉਹ ਨਾਮ ਜਪਣ ਤੋਂ ਬਿਨਾਂ ਹੋ ਨਹੀਂ ਸਕਦੀ। ਬਾਕੀ ਹੋਰ ਸਭ ਤਰੀਕੇ ਜੋ ਹਨ ਉਹਨਾਂ ਨਾਲ ਮਨ ਦੀ ਪੂਰੀ ਹੰਗਤਾ ਪੂਰੀ ਮੈਲ ਜਾ ਨਹੀਂ ਸਕਦੀ, ਨਾਮ ਹੀ ਇਸ ਮੈਲ ਨੂੰ ਧੋ ਸਕਦਾ ਹੈ। ਸੋ ਜੋ ਸਾਡਾ ਸੋ ਮੋਟੇ ਮੋਟੇ ਇਹ ਹਨ ਜੀ ਕਿ ਵੇਦ ਦਾ ਤਰੀਕਾ ਜੋ ਹੈ ਮਨ ਨੂੰ ਰੋਕਣ ਦਾ ਉਸਦੇ ਅਤੇ ਇੱਧਰ ਜੋ ਮਹਾਰਾਜ ਜੀ ਹੋਣਾ ਦੇ ਤਰੀਕੇ ਗੁਰਸਿੱਖੀ ਦੇ ਤਰੀਕੇ ਵਿੱਚ ਮਨ ਨੂੰ ਰੋਕਣਾ ਜੋ ਹੈ ਯਮ ਜੋ ਵੇਦ ਦਾ ਤਰੀਕਾ ਹੈ ਕਿ ਮਨ ਨਾਲ ਵਧੀਕੀ ਕਰਨੀ ਹੈ ਮਨ ਨੂੰ ਰੋਕ ਕੇ ਰੱਖਣਾ ਹੈ ਪਰ ਇਸ ਰਸਤੇ 'ਤੇ ਇਹ ਪ੍ਰੇਮ ਯੋਗ ਹੈ ਵਧੀਕੀ ਨਹੀਂ ਮਨ ਨਾਲ ਵੀ ਵਧੀਕੀ ਨਹੀਂ ਕਰਨੀ ਮਨ ਨੂੰ ਵੀ ਪ੍ਰੇਮ ਦਾ ਰਸ ਪਿਆਉਣਾ ਹੈ ਅਤੇ ਉਸਨੇ ਆਪਣੇ ਆਪ ਹੀ ਉਹ ਰਸ ਪੀ ਕੇ ਸੌਂ ਜਾਣਾ ਹੈ ਅਤੇ ਤੁਸੀਂ ਉਸ ਤੋਂ ਉੱਪਰ ਚਲੇ ਜਾਣਾ ਹੈ ਇਹ ਪ੍ਰੇਮ ਦਾ ਰਸਤਾ ਹੈ ਮਨ ਆਪਣੇ ਮਨ ਨਾਲ ਵੀ ਵਧੀਕੀ ਨਹੀਂ ਕਰਨੀ ਬਾਕੀ ਸੱਤ ਜੋ ਤਰੀਕੇ ਹੋਰ ਹਨ ਵੇਦ ਦੇ ਉਹ ਮਹਾਰਾਜ ਜੀ ਸਾਰੇ ਦੱਸਦੇ ਹਨ ਕਿ ਉਹ ਰਸਤਾ ਕੀ ਹੈ ਔਰ ਜੋ ਅਸੀਂ ਰਸਤਾ ਲੈ ਕੇ ਆਏ ਹਾਂ ਇਹ ਰਸਤਾ ਕੀ ਹੈ ਉਹ ਆਪਾਂ ਅਗਲੇ ਦਿਨਾਂ ਵਿੱਚ ਵਿਚਾਰਾਂਗੇ ਬਹੁਤ ਲਾਭਦਾਇਕ ਹੈ ਇਹ ਸਾਰੇ ਮਹਾਰਾਜ ਜੀ ਹੋਰਾਂ ਨੇ ਆਪ ਬਖਸ਼ਿਸ਼ ਕਰਕੇ ਸਭ ਕੁਛ ਆਪਾਂ ਨੂੰ ਦੱਸਿਆ ਜੀ ਅੱਜ 11 ਤਰੀਕ ਹੋ ਗਈ ਹੈ ਇੱਕ ਹਫ਼ਤਾ ਕੀ ਰਹਿ ਗਿਆ ਹੈ ਹੋਰ ਬਹੁਤ ਥੋੜ੍ਹੇ ਜਿਹੇ ਦਿਨ ਹਨ ਅਸੀਂ ਤਾਂ ਜਾਣਿਆ ਸੀ ਕਿ ਕਾਫ਼ੀ ਲੰਮਾ ਸਮਾਂ ਹੋਏਗਾ ਪਰ ਦੋ ਦਿਨ ਲਈ ਅਸੀਂ ਬਾਹਰ ਗਏ ਸੀ ਤੁਸੀਂ ਵਾਪਸ ਆਏ ਹਾਂ ਅਤੇ ਤੁਸੀਂ ਕਿੰਨੀ ਠੰਡ ਕਰ ਦਿੱਤੀ ਹੈ ਜਾਪਦਾ ਹੈ ਇਸ਼ਾਰਾ ਕਰ ਰਹੇ ਹੋ ਕਿ ਜਾਓ ਹੁਣ ਕਿ ਠੰਡ ਆ ਰਹੀ ਹੈ ਹੁਣ ਜਾਓ ਜੇ ਕੋਈ ਦਿਨ ਮਿਸ ਨਹੀਂ ਕਰਨਾ ਇੱਕ ਦਿਨ ਹੀ ਹੋਰ ਐਕਸਪੋਰਟ ਚੌਦਾਂ ਤਰੀਕ ਨੂੰ ਫਿਰ ਇੱਥੇ ਆਪਣੇ ਨਗਰ ਵਿੱਚ ਆਪਾਂ ਮਹਾਰਾਜ ਜੀ ਦਾ ਜਸ ਗਾਉਣਾ ਹੈ ਅਤੇ ਬਾਕੀ ਦੇ ਦਿਨ ਉੱਧਰ ਤੁਹਾਡੇ ਦਰਸ਼ਨ ਕਰਿਆ ਕਰਾਂਗੇ ਜਿਹੜੀਆਂ ਸੰਗਤਾਂ ਨੇ 11 ਪਾਤਸ਼ਾਹੀਆਂ ਦੇ ਸਰੂਪ ਨਹੀਂ ਲਏ ਅਜੇ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਆਪਾਂ ਸਾਰੇ ਇਕੱਠੇ ਹੁੰਦੇ ਹਾਂ ਤਾਂ ਉਦੋਂ ਉਹਨਾਂ ਨੂੰ ਮਿਲਣਗੇ ਸਾਰਿਆਂ ਨੇ ਆਪਾਂ ਫਰੇਮ ਕਰਵਾ ਕੇ ਅਤੇ ਘਰ ਵਿੱਚ ਲਾਉਣੇ ਹਨ ਜਿਨ੍ਹਾਂ ਨੇ ਹੁਣ ਤੱਕ ਫਰੇਮ ਨਹੀਂ ਕਰਵਾਏ ਉੱਥੋਂ ਪਤਾ ਲੱਗਦਾ ਹੈ ਕਿ ਇੰਨਾ ਪਿਆਰ ਨਹੀਂ ਹੈ ਕੋਈ ਐਡੀ ਕਾਹਲੀ ਨਹੀਂ ਹੈ ਉਹਨਾਂ ਕਾਹਲੀ ਨਹੀਂ ਜਾਪਦੀ ਇਹ ਚੰਗਾ ਸਾਈਨ ਨਹੀਂ ਹੈ ਆਪਾਂ ਖੁਦ ਦੇਖ ਸਕਦੇ ਹਾਂ ਕਿ ਆਪਾਂ ਆਪਣੇ ਅੰਦਰ ਕਿੰਨੀ ਕੁ ਭੁੱਖ ਹੈ ਕਿੰਨੀ ਕੁ ਪਿਆਸ ਹੈ ਉਸ ਕਾਜ ਨੂੰ ਕਰਨ ਲਈ ਜਿਸ ਕਾਜ ਨੂੰ ਕਰਨ ਆਏ ਹਾਂ ਜਿਨ੍ਹਾਂ ਨੇ ਹੁਣ ਤੱਕ ਫਰੇਮ ਨਹੀਂ ਕਰਵਾਏ ਉਹ ਬਹੁਤ ਜਲਦੀ ਕਰਵਾ ਕੇ ਆਪਣੇ ਘਰਾਂ 'ਚ ਲਾਉਣੇ ਹਨ ਇੱਕਦਮ ਘਰ ਹੀ ਕਿਸੇ ਬਹੁਤ ਵੱਡੇ ਰਾਜੇ ਦਾ ਮਹਿਲ ਲੱਗਦਾ ਹੈ ਸੱਚਖੰਡ ਮਹਿਲ ਅਤੇ ਕੀ ਸੱਚਖੰਡ ਬਣ ਜਾਂਦਾ ਹੈ ਅਤੇ ਜਿਹੜੇ ਆਪਣੇ ਬੱਚੇ ਘਰੋਂ ਬਾਹਰ ਰਹਿੰਦੇ ਹਨ ਪੜ੍ਹਦੇ ਹਨ ਜਾਂ ਸ਼ਾਦੀਆਂ ਹੋ ਕੇ ਬਾਹਰ ਰਹਿੰਦੇ ਹਨ ਉਹਨਾਂ ਲਈ ਵੀ ਲੈ ਕੇ ਅਤੇ ਉਹਨਾਂ ਨੂੰ ਆਪ ਫਰੇਮ ਕਰਵਾ ਕੇ ਦੇਣੇ ਹਨ ਤਾਂ ਕਿ ਉਹਨਾਂ ਦੇ ਅੰਦਰ ਇਹ ਸਵਾਲ ਉੱਠਿਆ ਕਰੇ ਕਿ ਕੌਣ ਹਨ ਜਿਨ੍ਹਾਂ ਨੂੰ ਮੇਰੇ ਮਾਂ ਪਿਓ ਇੰਨਾ ਪਿਆਰ ਕਰਦੇ ਹਨ ਇਹ ਕੌਣ ਹਨ ਅਤੇ ਉਹ ਇੱਕ ਦਿਨ ਪਤਾ ਕਰਨਗੇ ਮਹਾਰਾਜ ਜੀ ਆਪ ਆਪਾਂ ਨੂੰ ਦੱਸਦੇ ਹਨ ਰਸਤਾ, ਜੋ ਨਵਾਂ ਰਸਤਾ ਕਲ ਯੁਗ ਵਿੱਚ ਲੈ ਕੇ ਆਏ, ਜਿਸ ਰਸਤੇ ਤੇ ਸਾਰੀ ਦੁਨੀਆਂ ਚੱਲ ਸਕਦੀ, ਸਾਰੀ ਦੁਨੀਆਂ ਚੱਲ ਸਕਦੀ ਹੈ ਔਰ ਬਹੁਤ ਆਸਾਨੀ ਨਾਲ ਹਰ ਇੱਕ ਕੰਮ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਬਹੁਤ ਮੁਸ਼ਕਿਲ ਹੈ ਤੇ ਆਪ ਮਹਾਰਾਜ ਜੀ ਪਲੰਗ ਤੇ ਸੱਜੇ ਹੋਏ ਹਨ, ਸਾਰੀ ਪਰਜਾ ਉਹਨਾਂ ਦੇ ਚਰਨਾਂ ਵਿੱਚ ਬੈਠੀ ਹੈ, ਰਾਜਾ ਸ਼ਿਵਨਾਭ ਉਹਨਾਂ ਦੇ ਸੱਜੇ ਪਾਸੇ ਚਰਨ ਕੋਲ ਬੈਠਾ ਹੈ, ਭਾਈ ਬਾਲਾ ਔਰ ਮਰਦਾਨਾ ਜੀ ਪਿਛਲੇ ਪਾਸੇ ਬੈਠੇ ਹਨ ਤੇ ਮਹਾਰਾਜ ਜੀ ਆਪ ਸਮਝਾ ਰਹੇ ਹਨ ਕਿ ਕਲ ਯੁਗ ਵਿੱਚ ਕਿਹੜਾ ਰਸਤਾ ਚ ਆਪਣਾ ਕਲਿਆਣ ਕਰ ਸਕਦਾ ਹੈ। ਧਾਰਨਾ ਪੜ੍ਹਨੀ ਕਿੰਜ ਵਨ ਜਿਕਰੀ ਵਨਾਇਆ ਮੋਲਾ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਵਨਾਇਆ ਮੋਲਾ ਸ਼ਹਿਨ ਸ਼ਾਹ ਆਪ ਦੱਸਦਾ, ਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ,
ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਵਣ ਜਿਕਰੀ ਮਨਾਇਆ ਮੋਲਾ ਜੀ ਸ਼ਹਿਨ ਸ਼ਾਹ ਆਪ ਦੱਸਦਾ, ਕਿੰਜ ਜਵਾਨ ਜਗਰੀ ਮਨਾਇਆ ਬੋਲਾ ਜੀ ਜੈਨ ਛਾਇਆ ਦੱਸਦਾ ਕਹਿੰਦੇ ਵਣ ਜਗਰੀ ਮਨਾਇਆ ਬੋਲਾ ਜੀ ਜੈਨ ਛਾਇਆ ਦੱਸਦਾ ਚੰਦਰ ਵਣ ਜਗਰੀ ਮਨਾਇਆ।